ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 25 ਜਨਵਰੀ 2026 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਸੱਚਿਆਈ, ਸੁਨਹਿਰੀ ਮਤਨ, ਜ਼ਬੂਰ। ਐ ਖੁਦਾਵੰਦ, ਆਪਣੀਆਂ ਰਾਹਾਂ ਮੈਨੂੰ ਵਿਖਾ, ਆਪਣੇ ਰਸਤੇ ਮੈਨੂੰ ਦੱਸ, ਮੈਨੂੰ ਆਪਣੀ ਸੱਚਿਆਈ ਉੱਤੇ ਟੋਰ ਅਤੇ ਤਾਲੀਮ ਦੇ, ਕਿਉਂਕਿ ਤੂੰ ਮੇਰਾ ਮੁਕਤੀ ਦੇਣ ਵਾਲਾ ਰੱਬ ਹੈ, ਮੈਂ ਸਾਰਾ ਦਿਨ ਤੇਰੀ ਉਡੀਕ ਵਿੱਚ ਹੀ ਰਹਿੰਦਾ ਵਾਂ। ਜਵਾਬੀ ਪੜ੍ਹਾਈ ਯਸ਼ਵਾ। ਇਹਦੇ ਬਾਅਦੋਂ ਯਸ਼ਵਾ ਨੇ ਇਸਰਾਇਲ ਦੇ ਸਾਰੇ ਕਬੀਲਿਆਂ ਨੂੰ ਸਖਮ ਵਿੱਚ ਇਕੱਠਾ ਕੀਤਾ। ਤਦ ਯਸ਼ਵਾ ਨੇ ਉਹਨਾਂ ਲੋਕਾਂ ਨੂੰ ਆਖਿਆ, ਭਈ ਖੁਦਾਵੰਦ ਇਸਰਾਇਲ ਦਾ ਰੱਬ ਇੰਜ ਆਖਦਾ ਏ, ਭਈ ਤੁਹਾਡੇ ਪਿਓ ਦਾਦੇ ਪੁਰਾਣੇ ਜ਼ਮਾਨੇ ਵਿੱਚ ਵੱਡੇ ਦਰਿਆ ਦੇ ਪਾਰ ਰਹਿੰਦੇ ਸੀ, ਅਤੇ ਮੈਂ ਤੁਹਾਨੂੰ ਉਹ ਦੇਸ਼ ਜਿਹਦੇ ਵਿੱਚ ਤੁਸੀਂ ਮਿਹਨਤ ਨਾ ਕੀਤੀ ਅਤੇ ਉਹ ਸ਼ਹਿਰ ਜਿਹੜਾ ਤੁਸੀਂ ਨਹੀਂ ਬਣਾਇਆ ਅਨਾਇਤ ਕੀਤਾ, ਅਤੇ ਤੁਸੀਂ ਉਹਨਾਂ ਵਿੱਚ ਵੱਸਦੇ ਹੋ, ਅਤੇ ਤੁਸੀਂ ਅਜਿਹੇ ਤਾਕਿਸਤਾਨ ਅਤੇ ਅਜਿਹੇ ਜ਼ੈਤੂਨ ਦੇ ਬਾਗਾਂ ਦਾ ਫਲ ਖਾਂਦੇ ਹੋ ਜਿਨ੍ਹਾਂ ਨੂੰ ਤੁਸੀਂ ਨਹੀਂ ਲਾਇਆ। ਇਸ ਲਈ ਤੁਸੀਂ ਰੱਬ ਦਾ ਡਰ ਰੱਖੋ ਅਤੇ ਨੇਕ ਨੀਅਤੀ ਅਤੇ ਸੱਚਿਆਈ ਨਾਲ ਉਹਦੀ ਪ੍ਰਸਤਸ਼ ਕਰੋ, ਅਤੇ ਜੇ ਖੁਦਾਵੰਦ ਦੀ ਪ੍ਰਸਤਸ਼ ਤੁਹਾਨੂੰ ਭੈੜੀ ਲੱਗਦੀ ਹੈ ਤਾਂ ਅੱਜ ਹੀ ਉਹਨੂੰ ਜਿਹਦੀ ਤੁਸੀਂ ਪ੍ਰਸਤਸ਼ ਕਰੋਗੇ ਚੁਣ ਲਵੋ, ਭਾਵੇਂ ਉਹ ਉਹੀ ਦੇਵਤਾ ਹੋਣ ਜਿਨ੍ਹਾਂ ਦੀ ਪ੍ਰਸਤਸ਼ ਤੁਹਾਡੇ ਪਿਓ ਦਾਦੇ ਵੱਡੇ ਦਰਿਆ ਦੇ ਦੂਜੇ ਪਾਰ ਕਰਦੇ ਸੀ, ਜਾਂ ਅਮੂਰੀਆਂ ਦੇ ਦੇਵਤਾ ਜਿਨ੍ਹਾਂ ਦੇ ਦੇਸ਼ ਵਿੱਚ ਤੁਸੀਂ ਵੱਸਦੇ ਹੋ। ਹੁਣ ਰਹੀ ਮੇਰੀ ਅਤੇ ਮੇਰੇ ਘਰਾਣੇ ਦੀ ਗੱਲ, ਅਤੇ ਅਸੀਂ ਖੁਦਾਵੰਦ ਦੀ ਪ੍ਰਸਤਸ਼ ਕਰਾਂਗੇ, ਕਿਉਂਕਿ ਖੁਦਾਵੰਦ ਸਾਡਾ ਰੱਬ ਉਹੀ ਹੈ ਜਿਹਨੇ ਸਾਨੂੰ ਅਤੇ ਸਾਡੇ ਪਿਓ ਦਾਦੇ ਨੂੰ ਮਿਸਰ ਦੇਸ਼ ਯਾਨੀ ਗੁਲਾਮੀ ਦੇ ਘਰ ਵਿੱਚੋਂ ਕੱਢਿਆ, ਅਤੇ ਉਹ ਵੱਡੇ ਵੱਡੇ ਨਿਸ਼ਾਨ ਸਾਡੇ ਸਾਹਮਣੇ ਵਿਖਾਏ, ਅਤੇ ਸਾਰੀਆਂ ਰਾਵਾਂ ਜਿਨ੍ਹਾਂ ਉੱਤੇ ਅਸੀਂ ਟੁਰੇ, ਅਤੇ ਉਹਨਾਂ ਸਾਰੀਆਂ ਕੌਮਾਂ ਦੇ ਵਿਚਾਲੇ ਜਿਨ੍ਹਾਂ ਵਿੱਚੋਂ ਅਸੀਂ ਲੰਘੇ, ਸਾਨੂੰ ਮਹਿਫੂਜ਼ ਰੱਖਿਆ। ਲੋਕਾਂ ਨੇ ਯਸ਼ੂਆ ਨੂੰ ਆਖਿਆ, ਭਈ ਅਸੀਂ ਖੁਦਾਵੰਦ ਆਪਣੇ ਰੱਬ ਦੀ ਪ੍ਰਸਤਸ਼ ਕਰਾਂਗੇ ਅਤੇ ਉਹਦੀ ਗੱਲ ਹੀ ਮੰਨਾਂਗੇ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਐ ਖੁਦਾਵੰਦ, ਮੇਰਾ ਇਨਸਾਫ਼ ਕਰ, ਕਿਉਂਕਿ ਮੈਂ ਰਾਸਤੇ ਨਾਲ ਟੁਰਦਾ ਰਿਹਾ ਵਾਂ, ਅਤੇ ਮੈਂ ਖੁਦਾਵੰਦ ਉੱਤੇ ਡਾਵਾਂਡੋਲ ਹੋਣ ਤੋਂ ਬਗੈਰ ਭਰੋਸਾ ਰੱਖਿਆ ਏ। ਐ ਖੁਦਾਵੰਦ, ਮੈਨੂੰ ਜਾਂਚ ਅਤੇ ਆਜ਼ਮਾ, ਅਤੇ ਮੇਰੇ ਦਿਲ ਅਤੇ ਦਿਮਾਗ ਨੂੰ ਪਰਖ, ਕਿਉਂਕਿ ਤੇਰੀ ਸ਼ਫਕਤ ਮੇਰੀਆਂ ਅੱਖੀਆਂ ਦੇ ਸਾਹਮਣੇ ਹੈ, ਅਤੇ ਮੈਂ ਤੇਰੀ ਸੱਚਿਆਈ ਦੀ ਰਾਹ ਉੱਤੇ ਟੁਰਦਾ ਰਿਹਾ ਵਾਂ। ਸਲਾਤੀਨ। ਉਹਨਾਂ ਦਿਨਾਂ ਵਿੱਚ ਹੀ ਹਿਸਕੀਆ ਅਜਿਹਾ ਬਿਮਾਰ ਪਿਆ ਭਈ ਮਰਨ ਵਾਲਾ ਹੋ ਗਿਆ। ਤਦ ਯਸਾਇਆ ਨਬੀ ਅਮੂਸ ਦੇ ਪੁੱਤਰ ਨੇ ਉਹਦੇ ਕੋਲ ਆ ਕੇ ਉਹਨੂੰ ਆਖਿਆ, ਖੁਦਾਵੰਦ ਇੰਜ ਆਖਦਾ ਏ ਭਈ ਤੂੰ ਆਪਣੇ ਘਰ ਦਾ ਬੰਦੋਬਸਤ ਕਰ ਲੈ, ਕਿਉਂਕਿ ਤੂੰ ਮਰ ਜਾਵੇਂਗਾ ਅਤੇ ਬਚਣ ਵਾਲਾ ਨਹੀਂ। ਤਦ ਉਹਨੇ ਆਪਣਾ ਮੂੰਹ ਕੰਧ ਵੱਲ ਕਰਕੇ ਇਹ ਦੁਆ ਕੀਤੀ, ਭਈ ਐ ਖੁਦਾਵੰਦ, ਮੈਂ ਤੇਰੀ ਮਿੰਨਤ ਕਰਦਾ ਵਾਂ, ਯਾਦ ਕਰ ਭਈ ਮੈਂ ਤੇਰੇ ਸਾਹਮਣੇ ਸੱਚਿਆਈ ਅਤੇ ਪੂਰੇ ਦਿਲ ਨਾਲ ਤੁਰਦਾ ਰਿਹਾ ਵਾਂ, ਅਤੇ ਜੋ ਤੇਰੀ ਨਜ਼ਰ ਵਿੱਚ ਭਲਾ ਏ ਉਹ ਹੀ ਕੀਤਾ ਏ। ਅਤੇ ਹਿਸਕੀਆ ਫੁੱਟ ਫੁੱਟ ਕੇ ਰੋਇਆ, ਅਤੇ ਇੰਜ ਹੋਇਆ ਭਈ ਯਸਾਇਆ ਨਿਕਲ ਕੇ ਸ਼ਹਿਰ ਦੇ ਵਿਚਕਾਰ ਦੇ ਹਿੱਸੇ ਤਿਕਰ ਅਪੜਿਆ ਵੀ ਨਹੀਂ ਸੀ ਭਈ ਖੁਦਾਵੰਦ ਦਾ ਕਲਾਮ ਉਹਦੇ ਉੱਤੇ ਉਤਰਿਆ, ਭਈ ਪਰਤ ਅਤੇ ਮੇਰੀ ਕੌਮ ਦੇ ਸਰਦਾਰ ਹਿਸਕੀਆ ਨੂੰ ਆਖ, ਭਈ ਖੁਦਾਵੰਦ ਤੇਰੇ ਪਿਓ ਦਾਦੇ ਦਾ ਰੱਬ ਇੰਜ ਆਖਦਾ ਏ ਭਈ ਮੈਂ ਤੇਰੀ ਦੁਆ ਸੁਣੀ ਅਤੇ ਮੈਂ ਤੇਰੇ ਅਥਰੂ ਵੇਖੇ, ਵੇਖ ਮੈਂ ਤੈਨੂੰ ਸ਼ਫਾ ਦੇਵਾਂਗਾ ਅਤੇ ਤੂੰ ਤੀਜੇ ਦਿਨ ਖੁਦਾਵੰਦ ਦੇ ਘਰ ਵਿੱਚ ਜਾਵੇਂਗਾ, ਅਤੇ ਮੈਂ ਤੇਰੀ ਉਮਰ 15 ਵਰੇ ਵਧਾ ਦੇਵਾਂਗਾ, ਅਤੇ ਮੈਂ ਤੈਨੂੰ ਅਤੇ ਇਸ ਸ਼ਹਿਰ ਨੂੰ ਅਸੂਰ ਦੇ ਬਾਦਸ਼ਾਹ ਦੇ ਹੱਥੋਂ ਬਚਾ ਲਵਾਂਗਾ, ਅਤੇ ਮੈਂ ਆਪਣੀ ਖਾਤਰ ਅਤੇ ਆਪਣੇ ਬੰਦੇ ਦਾਊਦ ਦੀ ਖਾਤਰ ਇਸ ਸ਼ਹਿਰ ਦੀ ਹਮਾਇਤ ਕਰਾਂਗਾ। ਜ਼ਬੂਰ। ਮੈਂ ਖੁਦਾਵੰਦ ਨਾਲ ਮੁਹੱਬਤ ਰੱਖਦਾ ਵਾਂ, ਕਿਉਂਕਿ ਉਹਨੇ ਮੇਰੀ ਫਰਿਆਦ ਸੁਣੀ ਅਤੇ ਮੇਰੀ ਮਿੰਨਤ ਸੁਣੀ ਏ। ਖੁਦਾਵੰਦ ਸਾਦਾ ਲੋਕਾਂ ਦੀ ਹਿਫਾਜ਼ਤ ਕਰਦਾ ਏ, ਮੈਂ ਨੀਵਾਂ ਹੋ ਗਿਆ ਸੀ ਉਹਨੇ ਮੈਨੂੰ ਬਚਾ ਲਿਆ। ਐ ਮੇਰੀ ਜਾਨ, ਫਿਰ ਮੁਤਮਿਨ ਹੋ, ਕਿਉਂਕਿ ਖੁਦਾਵੰਦ ਨੇ ਤੇਰੇ ਉੱਤੇ ਅਹਿਸਾਨ ਕੀਤਾ ਏ। ਇਸ ਲਈ ਭਈ ਤੂੰ ਮੇਰੀ ਜਾਨ ਨੂੰ ਮੌਤ ਤੋਂ, ਮੇਰੀਆਂ ਅੱਖੀਆਂ ਨੂੰ ਹੰਝੂ ਵਗਾਉਣ ਤੋਂ ਅਤੇ ਮੇਰੇ ਪੈਰਾਂ ਨੂੰ ਤਿਲਕਣ ਤੋਂ ਬਚਾਇਆ ਏ। ਮੈਂ ਜਿਉਂਦਿਆਂ ਦੀ ਧਰਤੀ ਉੱਤੇ ਖੁਦਾਵੰਦ ਦੇ ਹਜ਼ੂਰ ਟੁਰਦਾ ਰਵਾਂਗਾ। ਜ਼ਬੂਰ। ਐ ਕੌਮੋ, ਸਾਰੇ ਰੱਬ ਦੀ ਹਮਦ ਕਰੋ, ਐ ਉਮਤੋ, ਸਾਰੇ ਉਹਦੀ ਸਤਾਇਸ਼ ਕਰੋ, ਕਿਉਂਕਿ ਸਾਡੇ ਉੱਤੇ ਉਹਦੀ ਬੜੀ ਸ਼ਫਕਤ ਹੈ ਅਤੇ ਖੁਦਾਵੰਦ ਦੀ ਸੱਚਾਈ ਹਮੇਸ਼ਾ ਦੀ ਹੈ। ਖੁਦਾਵੰਦ ਦੀ ਹਮਦ ਕਰੋ। ਯੋਹੰਨਾ। ਇਸ ਲਈ ਉਹ ਫਿਰ ਕਾਨਾ ਗਲੀਲ ਵਿੱਚ ਆਇਆ ਜਿੱਥੇ ਉਹਨੇ ਪਾਣੀ ਨੂੰ ਮੈਂ ਬਣਾਇਆ ਸੀ, ਅਤੇ ਬਾਦਸ਼ਾਹ ਦਾ ਇੱਕ ਮੁਲਾਜ਼ਮ ਸੀ ਜਿਹਦਾ ਪੁੱਤਰ ਕਫਰਨਹੂਮ ਵਿੱਚ ਬਿਮਾਰ ਸੀ। ਉਹ ਇਹ ਸੁਣ ਕੇ ਭਈ ਯਸੂ ਯਹੂਦੀਆ ਵਿੱਚ ਆ ਗਿਆ ਏ ਉਹਦੇ ਕੋਲ ਗਿਆ ਅਤੇ ਉਹਦੇ ਅੱਗੇ ਮਿੰਨਤ ਕਰਨ ਲੱਗਿਆ ਭਈ ਚੱਲ ਕੇ ਮੇਰੇ ਪੁੱਤਰ ਨੂੰ ਸ਼ਿਫਾ ਦੇ, ਕਿਉਂ ਜੇ ਉਹ ਮਰਨ ਵਾਲਾ ਸੀ। ਯਸੂ ਨੇ ਉਹਨੂੰ ਆਖਿਆ, ਜਦ ਤੀਕਰ ਤੁਸੀਂ ਨਿਸ਼ਾਨ ਅਤੇ ਅਜੀਬ ਕੰਮ ਨਾ ਵੇਖ ਲਵੋ, ਬਿਲਕੁਲ ਇਮਾਨ ਨਾ ਲਿਆਓਗੇ। ਬਾਦਸ਼ਾਹ ਦੇ ਮੁਲਾਜ਼ਮ ਨੇ ਉਹਨੂੰ ਆਖਿਆ, ਐ ਖੁਦਾਵੰਦ, ਮੇਰੇ ਬੱਚੇ ਦੇ ਮਰਨ ਤੋਂ ਪਹਿਲਾਂ ਚੱਲ। ਯਸੂ ਨੇ ਉਹਨੂੰ ਆਖਿਆ, ਜਾ, ਤੇਰਾ ਪੁੱਤਰ ਜਿਉਂਦਾ ਏ। ਉਸ ਬੰਦੇ ਨੇ ਉਸ ਗੱਲ ਦਾ ਯਕੀਨ ਕੀਤਾ ਜਿਹੜੀ ਯਸੂ ਨੇ ਉਹਨੂੰ ਆਖੀ ਅਤੇ ਤੁਰ ਗਿਆ। ਉਹ ਰਾਹ ਵਿੱਚ ਹੀ ਸੀ ਭਈ ਉਹਦੇ ਨੌਕਰ ਉਹਨੂੰ ਮਿਲੇ ਅਤੇ ਆਖਣ ਲੱਗੇ ਭਈ ਤੇਰਾ ਪੁੱਤਰ ਜਿਉਂਦਾ ਏ। ਉਹਨੇ ਉਹਨਾਂ ਨੂੰ ਪੁੱਛਿਆ ਭਈ ਉਹਨੂੰ ਕਿਸ ਵੇਲੇ ਤੋਂ ਆਰਾਮ ਹੋਣ ਲੱਗਿਆ ਸੀ। ਉਹਨਾਂ ਨੇ ਉਹਨੂੰ ਆਖਿਆ ਭਈ ਕੱਲ੍ਹ 7ਵੀਂ ਘੜੀ ਵਿੱਚ ਉਹਦੀ ਤਾਪ ਉੱਤਰ ਗਈ ਸੀ। ਇਸ ਲਈ ਪਿਓ ਨੂੰ ਪਤਾ ਚੱਲ ਗਿਆ ਭਈ ਇਹ ਉਹੀ ਵੇਲਾ ਸੀ ਜਦ ਯਸੂ ਨੇ ਉਹਨੂੰ ਆਖਿਆ ਸੀ ਭਈ ਤੇਰਾ ਪੁੱਤਰ ਜਿਉਂਦਾ ਏ, ਅਤੇ ਉਹ ਆਪ ਅਤੇ ਉਹਦਾ ਸਾਰਾ ਖਾਨਵਾਦਾ ਇਮਾਨ ਲਿਆਇਆ। ਯੋਹੰਨਾ। ਯਸੂ ਜ਼ੈਤੂਨ ਦੇ ਪਹਾੜ ਉੱਤੇ ਗਿਆ। ਸਵੇਰੇ ਸਵੇਰੇ ਹੀ ਉਹ ਫਿਰ ਹੈਕਲ ਵਿੱਚ ਆਇਆ ਅਤੇ ਸਾਰੇ ਲੋਕ ਉਹਦੇ ਕੋਲ ਆਏ ਅਤੇ ਉਹ ਬਹਿ ਕੇ ਉਹਨਾਂ ਨੂੰ ਤਾਲੀਮ ਦੇਣ ਲੱਗਿਆ। ਇਸ ਲਈ ਯਸੂ ਨੇ ਆਖਿਆ ਭਈ ਜਦ ਤੁਸੀਂ ਇਬਨੇ ਆਦਮ ਨੂੰ ਉੱਚੇ ਪਹਾੜ ਉੱਤੇ ਚਾੜੋਗੇ ਤਾਂ ਜਾਣੋਗੇ ਭਈ ਮੈਂ ਉਹੀ ਵਾਂ ਅਤੇ ਆਪਣੇ ਵੱਲੋਂ ਕੁਝ ਨਹੀਂ ਕਰਦਾ, ਬਲਕਿ ਜਿਵੇਂ ਪਿਓ ਨੇ ਮੈਨੂੰ ਸਿਖਾਇਆ ਉਸੇ ਤਰ੍ਹਾਂ ਇਹ ਗੱਲਾਂ ਆਖਦਾ ਵਾਂ, ਅਤੇ ਜਿਹਨੇ ਮੈਨੂੰ ਘੱਲਿਆ ਏ ਉਹ ਮੇਰੇ ਨਾਲ ਏ। ਉਹਨੇ ਮੈਨੂੰ ਇਕੱਲਿਆਂ ਨਹੀਂ ਛੱਡਿਆ, ਕਿਉਂ ਜੇ ਮੈਂ ਹਮੇਸ਼ਾ ਹੀ ਉਹ ਕੰਮ ਕਰਦਾ ਵਾਂ ਜਿਹੜੇ ਉਹਨੂੰ ਪਸੰਦ ਆਉਂਦੇ ਨੇ। ਜਦ ਉਹ ਇਹ ਗੱਲਾਂ ਕਰ ਰਿਹਾ ਸੀ ਤਾਂ ਬਥੇਰੇ ਉਹਦੇ ਉੱਤੇ ਈਮਾਨ ਲਿਆਏ। ਇਸ ਲਈ ਯਸੂ ਨੇ ਉਹਨਾਂ ਯਹੂਦੀਆਂ ਨੂੰ ਆਖਿਆ ਜਿਨ੍ਹਾਂ ਨੇ ਉਹਦਾ ਯਕੀਨ ਕੀਤਾ ਸੀ ਭਈ ਜੇ ਤੁਸੀਂ ਮੇਰੇ ਕਲਾਮ ਉੱਤੇ ਕਾਇਮ ਰਹੋਗੇ ਅਤੇ ਅਸਲ ਵਿੱਚ ਮੇਰੇ ਚੇਲੇ ਠਹਿਰੋਗੇ ਅਤੇ ਸੱਚਾਈ ਤੋਂ ਵਾਕਫ ਹੋਵੋਗੇ ਤਾਂ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਰੋਮੀਓ। ਇਸ ਲਈ ਐ ਭਰਾਵੋ, ਮੈਂ ਰੱਬ ਦੀਆਂ ਰਹਿਮਤਾਂ ਯਾਦ ਕਰਾ ਕੇ ਤੁਹਾਥੋਂ ਦਰਖਾਸਤ ਕਰਦਾ ਵਾਂ ਭਈ ਆਪਣੇ ਬਦਨ ਅਜਿਹੀ ਕੁਰਬਾਨੀ ਹੋਣ ਲਈ ਨਜ਼ਰ ਕਰੋ ਜਿਹੜੀ ਜ਼ਿੰਦਾ ਅਤੇ ਪਾਕ ਅਤੇ ਰੱਬ ਨੂੰ ਪਸੰਦੀਦਾ ਹੋਵੇ। ਇਹੀ ਤੁਹਾਡੀ ਮਕਬੂਲ ਇਬਾਦਤ ਹੈ। ਇਫਸੀਓਂ। ਇਸ ਲਈ ਮੈਂ ਇਹ ਆਖਦਾ ਵਾਂ ਅਤੇ ਖੁਦਾਵੰਤ ਵਿੱਚ ਜਿਤਾਉਂਦਾ ਵਾਂ ਭਈ ਜਿਵੇਂ ਗੈਰ ਕੌਮਾਂ ਆਪਣੇ ਬੇਹੂਦਾ ਖਿਆਲਾਂ ਦੇ ਮੁਤਾਬਕ ਤੁਰਦੀਆਂ ਨੇ, ਤੁਸੀਂ ਅੱਗੇ ਤੋਂ ਉਸ ਤਰ੍ਹਾਂ ਨਾ ਟੁਰਨਾ ਭਈ ਤੁਸੀਂ ਆਪਣੇ ਅਗਲੇ ਚਾਲ ਚੱਲਣ ਦੀ ਪੁਰਾਣੀ ਇਨਸਾਨੀਅਤ ਨੂੰ ਲਾ ਦਿਓ ਜਿਹੜੀ ਫਰੇਬ ਦੀਆਂ ਸ਼ਹਿਵਤਾਂ ਦੇ ਪਾਰੋਂ ਖਰਾਬ ਹੁੰਦੀ ਜਾਂਦੀ ਏ, ਅਤੇ ਆਪਣੀ ਸਿਆਣ ਦੀ ਰੂਹਾਨੀ ਹਾਲਤ ਵਿੱਚ ਨਵੇਂ ਬਣਦੇ ਜਾਓ ਅਤੇ ਨਵੀਂ ਇਨਸਾਨੀਅਤ ਨੂੰ ਪਾ ਲਵੋ ਜਿਹੜੀ ਰੱਬ ਦੇ ਮੁਤਾਬਕ ਰਾਸਤਬਾਜ਼ੀ ਅਤੇ ਪਾਕਿਜ਼ਗੀ ਵਿੱਚ ਪੈਦਾ ਕੀਤੀ ਗਈ ਏ। ਇਸ ਲਈ ਝੂਠ ਬੋਲਣਾ ਛੱਡ ਕੇ ਹਰ ਬੰਦਾ ਆਪਣੇ ਗੁਆਂਢੀ ਨਾਲ ਸੱਚ ਬੋਲੇ, ਕਿਉਂ ਜੇ ਅਸੀਂ ਆਪਸ ਵਿੱਚ ਇੱਕ ਦੂਜੇ ਦਾ ਹਿੱਸਾ ਵਾਂ। ਗੁੱਸਾ ਤਾਂ ਕਰੋ ਪਰ ਪਾਪ ਨਾ ਕਰੋ। ਸੂਰਜ ਦੇ ਡੁੱਬਣ ਤੀਕਰ ਤੁਹਾਡੀ ਨਾਰਾਜ਼ੀ ਨਾ ਰਹੇ ਅਤੇ ਸ਼ੈਤਾਨ ਨੂੰ ਮੌਕਾ ਨਾ ਦਿਓ। ਕੋਈ ਗੰਦੀ ਗੱਲ ਤੁਹਾਡੇ ਮੂੰਹੋਂ ਨਾ ਨਿਕਲੇ, ਬਲਕਿ ਉਹ ਹੀ ਨਿਕਲੇ ਜਿਹੜੀ ਲੋੜ ਦੇ ਮੁਤਾਬਕ ਅਗਾਂਹ ਵਧਣ ਲਈ ਚੰਗੀ ਹੋਵੇ, ਤਾਂ ਜੋ ਉਹਨੂੰ ਸੁਣਨ ਵਾਲਿਆਂ ਉੱਤੇ ਫਜ਼ਲ ਹੋਵੇ। ਹਰ ਤਰ੍ਹਾਂ ਦੀ ਤਲਖ ਮਜ਼ਾਜੀ ਅਤੇ ਕੈਰ ਅਤੇ ਗੁੱਸਾ ਅਤੇ ਸ਼ੋਰ ਸ਼ਰਾਬਾ ਅਤੇ ਬਦਜ਼ੁਬਾਨੀ, ਹਰ ਤਰ੍ਹਾਂ ਦੀ ਬਦਖਾਹੀ ਤੁਹਾਡੇ ਤੋਂ ਵੱਖ ਕੀਤੀਆਂ ਜਾਣ ਅਤੇ ਇੱਕ ਦੂਜੇ ਉੱਤੇ ਮਿਹਰਬਾਨ ਅਤੇ ਨਰਮ ਦਿਲ ਹੋਵੋ, ਅਤੇ ਜਿਵੇਂ ਰੱਬ ਨੇ ਮਸੀਹ ਵਿੱਚ ਤੁਹਾਡੇ ਕਸੂਰ ਮਾਫ਼ ਕੀਤੇ ਨੇ, ਤੁਸੀਂ ਵੀ ਇੱਕ ਦੂਜੇ ਦੇ ਕਸੂਰ ਮਾਫ਼ ਕਰੋ। ਇਫਸੀਓਂ। ਇਸ ਲਈ ਪਿਆਰੇ ਫਰਜ਼ੰਦਾ ਵਾਂਗਰ ਰੱਬ ਵਰਗੇ ਬਣੋ, ਕਿਉਂ ਜੇ ਤੁਸੀਂ ਪਹਿਲਾਂ ਹਨੇਰਾ ਸੀ ਪਰ ਹੁਣ ਖੁਦਾਵੰਦ ਦੀ ਲੋ ਹੋ। ਇਸ ਲਈ ਲੋ ਦੇ ਪੁੱਤਰਾਂ ਵਾਂਗਰ ਟੁਰੋ। ਹੁਣ ਮੈਂ ਮੀਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ। ਸਾਇੰਸ ਤੋਂ ਜੰਮਣ ਵਾਲਾ ਇਤਮਾਦ ਇਸ ਅਸਲੀਅਤ ਵਿੱਚ ਲੁਕਿਆ ਏ ਭਈ ਸੱਚਿਆਈ ਅਸਲੀ ਏ ਅਤੇ ਗਲਤੀ ਗੈਰ ਅਸਲੀ, ਗਲਤੀ ਸੱਚਿਆਈ ਦੇ ਸਾਹਮਣੇ ਡਰਪੋਕ ਏ। ਇੱਕ ਕ੍ਰਿਸਚਨ ਸਾਇੰਸ ਦੀ ਦੁਆ ਸਿਆਣ ਏ, ਉਹ ਇਲਾਹੀ ਸੱਚਿਆਈ ਜਿਹੜੀ ਇਨਸਾਨ ਨੂੰ ਆਜ਼ਾਦ ਕਰਦੀ ਏ। ਸੱਚਿਆਈ ਆਜ਼ਾਦੀ ਦੇ ਅਨਸਰ ਪੈਦਾ ਕਰਦੀ ਏ, ਇਹਦੇ ਝੰਡੇ ਉੱਤੇ ਰੂਹ ਦਾ ਇਲਹਾਮੀ ਨਾਰਾ ਗੁਲਾਮੀ ਮੁੱਕ ਗਈ ਏ ਲਿਖਿਆ ਹੋਇਆ ਏ। ਰੱਬ ਦੀ ਕੁਦਰਤ ਕੈਦੀਆਂ ਲਈ ਆਜ਼ਾਦੀ ਲਿਆਉਂਦੀ ਏ। ਕੋਈ ਤਾਕਤ ਇਲਾਹੀ ਮੁਹੱਬਤ ਦਾ ਮੁਕਾਬਲਾ ਨਹੀਂ ਕਰ ਸਕਦੀ। ਉਹ ਕਿਹੜੀ ਫਰਜ਼ ਕੀਤੀ ਗਈ ਤਾਕਤ ਏ ਜਿਹੜੀ ਆਪਣੇ ਆਪ ਨੂੰ ਰੱਬ ਦੇ ਖਿਲਾਫ ਖੜਾ ਕਰਦੀ ਏ? ਇਹ ਕਿੱਥੋਂ ਆਉਂਦੀ ਏ? ਉਹ ਕਿਹੜੀ ਸ਼ੈ ਏ ਜਿਹੜੀ ਇਨਸਾਨ ਨੂੰ ਲੋਹੇ ਦੀਆਂ ਬੇੜੀਆਂ ਦੇ ਨਾਲ ਪਾਪ, ਮੌਤ ਤੇ ਬਿਮਾਰੀ ਨਾਲ ਬੰਨਿਆ ਰੱਖਦੀ ਏ? ਜੋ ਕੁਝ ਵੀ ਇਨਸਾਨ ਨੂੰ ਗੁਲਾਮ ਬਣਾਉਂਦਾ ਏ ਉਹ ਇਲਾਹੀ ਹੁਕਮਰਾਨ ਦਾ ਮੁਖਾਲਫ ਏ। ਸੱਚਾਈ ਇਨਸਾਨ ਨੂੰ ਆਜ਼ਾਦ ਕਰਦੀ ਏ। ਤੁਸੀਂ ਜਾਣਦੇ ਹੋ ਭਈ ਕਦੋਂ ਪਹਿਲੀ ਸੱਚਾਈ ਇਹਦੇ ਮਗਰ ਟੁਰਨ ਵਾਲਿਆਂ ਦੀ ਵਫ਼ਾਦਾਰੀ ਤੇ ਘਾਟੇ ਦੇ ਪਾਰੋਂ ਫਤਹਮੰਦ ਹੁੰਦੀ ਏ? ਇਹ ਉਦੋਂ ਹੁੰਦੀ ਏ ਜਦੋਂ ਵੇਲੇ ਦਾ ਇਹਤਜਾਜ ਆਜ਼ਾਦੀ ਦਾ ਝੰਡਾ ਚੁੱਕ ਕੇ ਅੱਗੇ ਵੱਧਦਾ ਏ। ਦੁਨਿਆਵੀ ਕੂਫਤਾਂ ਲੜਨਗੀਆਂ ਤੇ ਆਪਣੇ ਪਾਸਬਾਨਾਂ ਨੂੰ ਹੁਕਮ ਦੇਣਗੀਆਂ ਭਈ ਇਸ ਸੱਚਾਈ ਨੂੰ ਬੂਹੇ ਵਿੱਚੋਂ ਨਾ ਲੰਘਣ ਦਿਓ ਜਦੋਂ ਤੀਕਰ ਭਈ ਇਹ ਉਹਨਾਂ ਦੇ ਨਿਜ਼ਾਮਾਂ ਦੀ ਤਾਈਦ ਨਾ ਕਰੇ। ਪਰ ਸਾਇੰਸ ਛੁਰੇ ਦੀ ਨੋਕ ਦੀ ਪਰਵਾਹ ਕੀਤੇ ਬਗੈਰ ਅੱਗੇ ਵੱਧਦੀ ਏ। ਇੱਥੇ ਹਮੇਸ਼ਾ ਕੋਈ ਨਾ ਕੋਈ ਹੰਗਾਮਾ ਹੁੰਦਾ ਏ, ਪਰ ਸੱਚਾਈ ਦੇ ਮਿਆਰ ਦਾ ਇਹ ਇੱਕ ਜਲਸਾ ਹੁੰਦਾ ਏ। ਪੌਲੁਸ ਨੂੰ ਰੂਹਾਨੀ ਤੇ ਬਦਨੀ ਤੌਰ ਤੇ ਇਨਸਾਨਾਂ ਉੱਤੇ ਸੱਚਾਈ ਦੇ ਤਕਾਜ਼ਿਆਂ ਦਾ ਵਾਜ਼ਿਆ ਅਹਿਸਾਸ ਸੀ ਜਦ ਉਹਨੇ ਆਖਿਆ, ਆਪਣੇ ਬਦਨ ਅਜਿਹੀ ਕੁਰਬਾਨੀ ਹੋਣ ਲਈ ਨਜ਼ਰ ਕਰੋ ਜਿਹੜੀ ਜ਼ਿੰਦਾ ਤੇ ਪਾਕ ਤੇ ਰੱਬ ਨੂੰ ਪਸੰਦ ਹੋਵੇ। ਇਹ ਤੁਹਾਡੀ ਮਾਕੂਲ ਇਬਾਦਤ ਏ। ਪਰ ਉਹ ਜਿਹੜਾ ਬਦਨ ਦੇ ਅਕੀਦਿਆਂ ਨਾਲ ਜੰਮਿਆ ਏ ਤੇ ਉਹਨਾਂ ਦੀ ਸੇਵਾ ਕਰਦਾ ਏ, ਉਹ ਇਸ ਜੱਗ ਵਿੱਚ ਸਾਡੇ ਰੱਬ ਦੀਆਂ ਅਸਮਾਨੀ ਉਚਾਈਆਂ ਤੀਕਰ ਨਹੀਂ ਅਪੜ ਸਕਦਾ। ਉਹ ਵੇਲਾ ਆਉਂਦਾ ਏ ਜਦ ਇਨਸਾਨ ਦਾ ਰੂਹਾਨੀ ਅਸਲ, ਉਹ ਇਲਾਹੀ ਸਾਇੰਸ ਜਿਹਨੇ ਇਨਸਾਨੀ ਵਜੂਦ ਵਿੱਚ ਯਸੂ ਦੀ ਰਹਿਨੁਮਾਈ ਕੀਤੀ, ਉਹਨੂੰ ਸਮਝਿਆ ਜਾਵੇਗਾ ਤੇ ਜ਼ਾਹਰ ਕੀਤਾ ਜਾਵੇਗਾ। ਸੱਚ ਜਦ ਕਿਸੇ ਵੀ ਦੌਰ ਵਿੱਚ ਬੋਲਿਆ ਜਾਂਦਾ ਏ ਤੇ ਉਹ ਲੋ ਵਾਂਗਰ ਹਨੇਰੇ ਵਿੱਚ ਚਮਕਦਾ ਏ ਤੇ ਹਨੇਰਾ ਉਹਨੂੰ ਕਬੂਲ ਨਹੀਂ ਕਰਦਾ। ਹਯਾਤੀ ਮਵਾਦ ਤੇ ਸਿਆਣ ਦਾ ਝੂਠਾ ਫਹਿਮ ਇਲਾਹੀ ਮੁਮਕਿਨਾਤ ਨੂੰ ਲੁਕਾਉਂਦਾ ਏ ਤੇ ਸਾਇੰਸੀ ਇਜ਼ਹਾਰ ਨੂੰ ਖੁਫੀਆ ਰੱਖਦਾ ਏ। ਜੇ ਅਸੀਂ ਮਸੀਹ ਯਾਨੀ ਸੱਚਾਈ ਦੇ ਮਗਰ ਟੁਰਨ ਦੀ ਤਾਂਘ ਰੱਖਦੇ ਹਾਂ ਤੇ ਇਹ ਰੱਬ ਦੇ ਚੁਣੇ ਹੋਏ ਤਰੀਕੇਕਾਰ ਦੇ ਮੁਤਾਬਕ ਹੋਣਾ ਚਾਹੀਦਾ ਏ। ਯਸੂ ਨੇ ਆਖਿਆ, ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਏ ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ। ਉਹ ਜਿਹੜਾ ਮੰਬਾ ਤੀਕਰ ਅਪੜੇ ਤੇ ਹਰ ਬਿਮਾਰੀ ਦਾ ਇਲਾਹੀ ਇਲਾਜ ਪਾਵੇਗਾ, ਉਹਨੂੰ ਕਿਸੇ ਹੋਰ ਰਾਹ ਤੋਂ ਸਾਇੰਸ ਦੇ ਪਹਾੜ ਉੱਤੇ ਚੜ੍ਹਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਸਾਰੀ ਫਿਤਰਤ ਇਨਸਾਨ ਦੇ ਨਾਲ ਰੱਬ ਦੇ ਪਿਆਰ ਦੀ ਤਾਲੀਮ ਦਿੰਦੀ ਏ, ਪਰ ਇਨਸਾਨ ਰੱਬ ਤੋਂ ਵੱਧ ਕੇ ਉਹਨੂੰ ਪਿਆਰ ਨਹੀਂ ਕਰ ਸਕਦਾ ਤੇ ਰੂਹਾਨੀਅਤ ਦੀ ਬਜਾਏ ਮਾਦੀਅਤ ਨੂੰ ਪਿਆਰ ਕਰਦਿਆਂ ਤੇ ਉਹਦੇ ਉੱਤੇ ਯਕੀਨ ਕਰਦਿਆਂ ਹੋਏ ਆਪਣੇ ਅਹਿਸਾਸ ਨੂੰ ਰੂਹਾਨੀ ਸ਼ੈਵਾਂ ਉੱਤੇ ਮੁਰੱਤਬ ਨਹੀਂ ਕਰ ਸਕਦਾ। ਇਸ ਸਵਾਲ ਦਾ ਜਵਾਬ ਵੀ ਸੱਚਾਈ ਕੀ ਏ ਇਜ਼ਹਾਰ ਦੇ ਰਾਹੀਂ, ਬਿਮਾਰੀ ਤੇ ਪਾਪ ਦੋਵਾਂ ਤੋਂ ਸ਼ਫਾ ਦੇ ਰਾਹੀਂ ਦਿੱਤਾ ਜਾਂਦਾ ਏ ਤੇ ਇਹ ਇਜ਼ਹਾਰ ਵਿਖਾਉਂਦਾ ਏ ਵੀ ਮਸੀਹੀ ਸ਼ਫਾ ਸਾਰਿਆਂ ਤੋਂ ਚੰਗੀ ਸਿਹਤ ਦਿੰਦੀ ਤੇ ਚੰਗਾ ਇਨਸਾਨ ਬਣਾਉਂਦੀ ਏ। ਢੰਗ ਨਾਲ ਹਯਾਤੀ ਗੁਜ਼ਾਰਨ ਦਾ ਮਕਸਦ ਤੇ ਗਰਜ਼ ਹੁਣ ਹਾਸਲ ਕੀਤੇ ਜਾ ਸਕਦੇ ਨੇ। ਇਹ ਫਤਿਹ ਕੀਤਾ ਗਿਆ ਨੁਕਤਾ ਤੁਸੀਂ ਉਂਝ ਹੀ ਸ਼ੁਰੂ ਕੀਤਾ ਜਿਵੇਂ ਇਹ ਕਰਨਾ ਚਾਹੀਦਾ ਸੀ। ਤੁਸੀਂ ਕ੍ਰਿਸਚਨ ਸਾਇੰਸ ਦਾ ਅਦਦੀ ਜਦਵਲ ਸ਼ੁਰੂ ਕੀਤਾ ਏ ਤੇ ਕੁਝ ਨਹੀਂ ਹੋਏਗਾ ਸਿਵਾਏ ਐਸ ਦੇ ਵੀ ਗਲਤ ਨੀਅਤ ਤੁਹਾਡੀ ਤਰੱਕੀ ਵਿੱਚ ਰੁਕਾਵਟ ਬਣੇਗੀ। ਸੱਚੇ ਮਕਸਦ ਨਾਲ ਕੰਮ ਕਰਨ ਤੇ ਦੁਆ ਕਰਨ ਨਾਲ ਤੁਹਾਡਾ ਪਿਓ ਤੁਹਾਡੇ ਲਈ ਰਾਹ ਖੋਲ ਦੇਵੇਗਾ। ਕਿੰਨੇ ਤੁਹਾਨੂੰ ਹੱਕ ਨੂੰ ਮੰਨਣ ਤੋਂ ਰੋਕ ਦਿੱਤਾ? ਬਦਨੀ ਹਿੱਸਾ ਲਈ ਕ੍ਰਿਸਚਨ ਸਾਇੰਸ ਦੀਆਂ ਸ਼ਰਤਾਂ ਅਟਲ ਲੱਗਦੀਆਂ ਨੇ, ਪਰ ਇਨਸਾਨ ਇਹ ਸਿੱਖਣ ਲਈ ਜਲਦਬਾਜ਼ੀ ਵਿੱਚ ਨੇ ਭਈ ਹਯਾਤੀ ਰੱਬ ਚੰਗਿਆਈ ਏ ਤੇ ਭਈ ਬੁਰਿਆਈ ਅਸਲੀਅਤ ਵਿੱਚ ਇਨਸਾਨ ਲਈ ਕੋਈ ਮੁਕਾਮ ਏ ਨਾ ਤਾਕਤ ਜਾਂ ਇਲਾਹੀ ਮਈਸ਼ਤ ਏ। ਫਹਿਮ ਦੀਆਂ ਗਲਤੀਆਂ ਨੂੰ ਕਲਾਦਮ ਕਰਨ ਦੀ ਕੋਸ਼ਿਸ਼ ਵਿੱਚ ਕਿਸੇ ਵੀ ਬੰਦੇ ਨੂੰ ਪੂਰੇ ਤੇ ਇਨਸਾਫ਼ ਦੇ ਤੌਰ 'ਤੇ ਬਹੁਤ ਅਨਮੋਲ ਕੀਮਤ ਭਰਨੀ ਪਵੇਗੀ ਜਦ ਤੀਕਰ ਭਈ ਸਾਰੀ ਗਲਤੀ ਪੂਰੇ ਤੌਰ 'ਤੇ ਸੱਚਾਈ ਦੇ ਹੇਠਾਂ ਨਹੀਂ ਕਰ ਦਿੱਤੀ ਜਾਂਦੀ। ਪਾਪ ਦੀ ਮਜ਼ਦੂਰੀ ਦੇਣ ਦੇ ਇਲਾਹੀ ਤਰੀਕੇਕਾਰ ਵਿੱਚ ਕਿਸੇ ਬੰਦੇ ਦੀਆਂ ਗੁੱਥੀਆਂ ਨੂੰ ਸੁਲਝਾਉਣਾ ਤੇ ਇਸ ਤਜਰਬੇ ਨਾਲ ਇਹ ਸਿੱਖਣਾ ਸ਼ਾਮਲ ਏ ਭਈ ਫਹਿਮ ਤੇ ਜਿੰਦ ਨੂੰ ਕਿਵੇਂ ਵੱਖੋ ਵੱਖ ਕਰਨਾ ਚਾਹੀਦਾ ਏ। ਇਹ ਕਬੂਲ ਕਰਨਾ ਭਈ ਬਿਮਾਰੀ ਅਜਿਹੀ ਹਾਲਤ ਏ ਜਿਹਦੇ ਉੱਤੇ ਰੱਬ ਦਾ ਕੋਈ ਇਖਤਿਆਰ ਨਹੀਂ, ਪਹਿਲਾਂ ਤੋਂ ਇਸ ਗੱਲ ਨੂੰ ਫਰਜ਼ ਕਰਨ ਦੇ ਉਲਟ ਏ ਭਈ ਕਈ ਵਾਰੀ ਕਾਦਰ ਮੁਤਲਕ ਵਿੱਚ ਕੋਈ ਤਾਕਤ ਨਹੀਂ ਹੁੰਦੀ। ਮਸੀਹ ਜਾਂ ਸੱਚਾਈ ਦੀ ਸ਼ਰੀਅਤ ਰੂਹ ਲਈ ਸਾਰੀਆਂ ਗੱਲਾਂ ਨੂੰ ਮੁਮਕਿਨ ਬਣਾਉਂਦੀ ਏ। ਸੱਚਾਈ ਸਾਰੀ ਖੁਦੀ ਵਿੱਚੋਂ ਗਲਤੀ ਨੂੰ ਦੂਰ ਕਰਦੀ ਏ ਤੇ ਕਰਨਾ ਵੀ ਚਾਹੀਦਾ ਏ, ਸੱਚਾਈ ਇੱਕ ਦੋਧਾਰੀ ਤਲਵਾਰ ਏ ਜਿਹੜੀ ਹਿਫਾਜ਼ਤ ਤੇ ਰਹਿਨੁਮਾਈ ਕਰਦੀ ਏ। ਸੱਚਾਈ ਦੇ ਸਾਰੇ ਮਹਿਮਾਨਾਂ ਨੂੰ ਨੋਟ ਕਰਨ ਲਈ ਕਰੋਬ ਦੀ ਸੱਚਾਈ ਨੂੰ ਸਮਝ ਕੇ ਬੂਹੇ ਉੱਤੇ ਰੱਖਦਾ ਏ। ਰਹਿਮ ਤੇ ਇਨਸਾਫ ਨਾਲ ਰੋਸ਼ਨ ਸੱਚਾਈ ਦੀ ਤਲਵਾਰ ਦੂਰ ਦੂਰ ਤੀਕਰ ਚਮਕਦੀ ਏ ਤੇ ਸੱਚਾਈ ਤੇ ਗਲਤੀ ਦੇ ਵਿਚਾਲੇ, ਮਾਦੀ ਤੇ ਰੂਹਾਨੀ, ਗੈਰ ਅਸਲੀ ਤੇ ਅਸਲੀ ਦੇ ਵਿਚਾਲੇ ਲਾਮਹਿਦੂਦ ਫਾਸਲੇ ਵੱਲ ਇਸ਼ਾਰਾ ਕਰਦੀ ਏ। ਅਲਾਹੀ ਸਾਇੰਸ ਜਾਇਜ਼ ਤੌਰ 'ਤੇ ਇਨਸਾਨ ਦੀ ਪੂਰੀ ਫਰਮਾਬਰਦਾਰੀ, ਪਿਆਰ ਅਤੇ ਤਾਕਤ ਦੀ ਮੰਗ ਕਰਦੀ ਏ। ਇਹਦੇ ਤੋਂ ਘੱਟ ਵਫ਼ਾਦਾਰੀ ਲਈ ਕੋਈ ਤਹਫ਼ੁਜ਼ ਨਹੀਂ ਰੱਖੇ ਜਾਂਦੇ। ਸੱਚਾਈ ਦੀ ਤਾਬੇਦਾਰੀ ਇਨਸਾਨ ਨੂੰ ਤਾਕਤ ਅਤੇ ਕੁਵਤ ਅਤਾ ਕਰਦੀ ਏ। ਗਲਤੀ ਨੂੰ ਹਵਾਲਗੀ ਤਾਕਤ ਦਾ ਘਾਟਾ ਪੈਣ ਨੂੰ ਵਧਾ ਦਿੰਦੀ ਏ। ਸੱਚਾਈ ਸਾਰੀਆਂ ਬਦੀਆਂ ਅਤੇ ਮਾਦੀਅਤ ਪਸੰਦਾਂ ਦੇ ਤਰੀਕਿਆਂ ਨੂੰ ਅਸਲ ਰੂਹਾਨੀ ਕਾਨੂੰਨ ਦੇ ਨਾਲ ਬਾਹਰ ਕੱਢ ਦਿੰਦੀ ਏ, ਯਾਨੀ ਉਹ ਕਾਨੂੰਨ ਜਿਹੜਾ ਅੰਨੇ ਨੂੰ ਬਿਨਾਈ, ਬੋਲੇ ਨੂੰ ਸੁਣਨਾ, ਗੂੰਗੇ ਨੂੰ ਆਵਾਜ਼ ਅਤੇ ਲੰਗੜੇ ਨੂੰ ਪੈਰ ਦਿੰਦਾ ਏ। ਜੇ ਕ੍ਰਿਸ਼ਚਨ ਸਾਇੰਸ ਇਨਸਾਨੀ ਅਕੀਦੇ ਦੀ ਬੇਇੱਜ਼ਤੀ ਕਰਦੀ ਏ ਤਾਂ ਉਹ ਰੂਹਾਨੀ ਫਹਿਮ ਨੂੰ ਇੱਜ਼ਤ ਦਿੰਦੀ ਏ ਅਤੇ ਬਸ ਇਕੱਲੀ ਸਿਆਣੀ ਇਜਾਜ਼ ਦਾ ਹੱਕਦਾਰ ਏ। ਜਦੋਂ ਬਿਮਾਰੀ ਜਾਂ ਪਾਪ ਦਾ ਭਰਮ ਤੁਹਾਨੂੰ ਅਜ਼ਮਾਉਂਦਾ ਏ ਤਾਂ ਰੱਬ ਅਤੇ ਉਹਦੇ ਖਿਆਲ ਦੇ ਨਾਲ ਮਜ਼ਬੂਤੀ ਨਾਲ ਜੁੜੇ ਰਹੋ। ਉਹਦੇ ਮਿਜ਼ਾਜ ਤੋਂ ਇਲਾਵਾ ਕਿਸੇ ਸ਼ੈਅ ਨੂੰ ਤੁਹਾਡੇ ਖਿਆਲ ਵਿੱਚ ਕਾਇਮ ਹੋਣ ਦੀ ਇਜਾਜ਼ਤ ਨਾ ਦਿਓ। ਉਸ ਗਲਤੀ ਦੇ ਖਿਲਾਫ ਹਸਤੀ ਦੀ ਸੱਚਾਈ ਉੱਤੇ ਕਾਇਮ ਰਹੋ, ਭਈ ਹਯਾਤੀ, ਮਵਾਦ ਜਾਂ ਜ਼ਹਾਨਤ ਮਾਦੇ ਵਿੱਚ ਹੋ ਸਕਦੇ ਨੇ। ਸੱਚਾਈ ਦੇ ਖਾਲਸ ਯਕੀਨ ਅਤੇ ਇਲਾਹੀ ਸਾਇੰਸ ਦੇ ਨਾ ਬਦਲਣ ਵਾਲੇ ਬੇਖਤਾ ਅਤੇ ਯਕੀਨੀ ਅਸਰ ਵਾਲੇ ਵਾਜ਼ਿਆ ਨਜ਼ਰੀਏ ਦੇ ਨਾਲ ਮਿੰਨਤ ਕਰੋ। ਤਦ ਜੇ ਤੁਹਾਡੀ ਇਮਾਨਦਾਰੀ ਤੁਹਾਡੀ ਮਿੰਨਤ ਦੀ ਸੱਚਾਈ ਦੇ ਅੱਧ ਬਰਾਬਰ ਵੀ ਹੋਵੇ ਤਾਂ ਤੁਸੀਂ ਬਿਮਾਰ ਨੂੰ ਠੀਕ ਕਰ ਸਕੋਗੇ। ਸੱਚਾਈ ਅਸਬਾਤੀ ਏ ਅਤੇ ਹਾਂ ਮਾਂਗੀ ਦਿੰਦੀ ਏ। ਸਾਰੀ ਮਬਾਦੁਲ ਤਿਬਿਆਤੀ ਮੰਤਕ ਸੱਚਾਈ ਦੇ ਐਸ ਸਾਦਾ ਅਸੂਲ ਤੋਂ ਮੁਤਾਸਰ ਹੁੰਦੀ ਏ ਜਿਹੜਾ ਪੂਰੀ ਅਸਲੀਅਤ ਉੱਤੇ ਹੁਕਮਰਾਨੀ ਕਰਦਾ ਏ। ਸੱਚੀਆਂ ਦਲੀਲਾਂ ਜਿਹੜੀਆਂ ਤੁਸੀਂ ਵਰਤਦੇ ਹੋ ਉਹਨਾਂ ਦੇ ਰਾਹੀਂ ਅਤੇ ਖਾਸ ਤੌਰ 'ਤੇ ਸੱਚਾਈ ਅਤੇ ਪਿਆਰ ਦੀ ਰੂਹ ਦੇ ਰਾਹੀਂ ਜਿਹਨੂੰ ਤੁਸੀਂ ਮੰਨਦੇ ਹੋ, ਤੁਸੀਂ ਬਿਮਾਰ ਨੂੰ ਸ਼ਿਫਾ ਦਿਓਗੇ। ਗਲਤੀ ਨੂੰ ਤਬਾਹ ਕਰਨ ਦੀਆਂ ਤੁਹਾਡੀਆਂ ਕੋਸ਼ਿਸ਼ਾਂ ਵਿੱਚ ਇਖਲਾਕੀ ਅਤੇ ਇਹਦੇ ਨਾਲ ਨਾਲ ਬਦਨੀ ਅਕੀਦੇ ਨੂੰ ਵੀ ਸ਼ਾਮਲ ਕਰ ਲਵੋ। ਬਦੀ ਦੇ ਸਾਰੇ ਤਰੀਕੇ ਵਪਾਰ ਕੱਢ ਦਿਓ। ਪੂਰੀ ਖਲਕਤ ਦੇ ਸਾਹਮਣੇ ਅੰਜੀਲ ਦੀ ਮੁਨਾਦੀ ਕਰੋ। ਗਲਤੀ ਦੀ ਹਰ ਸ਼ਕਲ ਦੇ ਨਾਲ ਸੱਚ ਬੋਲੀਏ। ਰਸੌਲੀਆਂ, ਨਾਸੂਰ, ਤਪੇਦਕ, ਸੋਜ, ਪੀੜ, ਜੋੜਾਂ ਦੀ ਸੋਜ਼ਸ਼, ਤੁਰਦੇ ਫਿਰਦੇ ਸੁਪਨਿਆਂ ਦੇ ਪਰਛਾਵੇਂ, ਫਾਨੀ ਸੋਚ ਦੇ ਹਨੇਰ ਖਿਆਲ ਨੇ ਜਿਹੜੇ ਸੱਚਾਈ ਦੇ ਚਾਨਣ ਤੋਂ ਨੱਸਦੇ ਨੇ। ਜੇ ਤੁਹਾਡੀ ਹਰ ਰੋਜ਼ ਦੀ ਹਯਾਤੀ ਅਤੇ ਗੱਲਬਾਤ ਵਿੱਚ ਸੱਚਾਈ ਗਲਤੀ ਉੱਤੇ ਫਤਿਹ ਪਾ ਰਹੀ ਏ ਤਾਂ ਤੁਸੀਂ ਅਖੀਰੀ ਆਖ ਸਕਦੇ ਹੋ, ਵੀ ਮੈਂ ਚੰਗੀ ਕੁਸ਼ਤੀ ਲੜ ਲਈਏ, ਮੈਂ ਇਮਾਨ ਨੂੰ ਮਹਿਫੂਜ਼ ਰੱਖਿਆ, ਕਿਉਂ ਜੇ ਤੁਸੀਂ ਇੱਕ ਚੰਗੇ ਇਨਸਾਨ ਹੋ। ਜੇ ਚੇਲਾ ਰੂਹਾਨੀ ਤੌਰ 'ਤੇ ਤਰੱਕੀ ਕਰ ਰਿਹਾ ਏ ਅਤੇ ਉਹ ਅੰਦਰ ਆਉਣ ਦੀ ਕੋਸ਼ਿਸ਼ ਕਰ ਰਿਹਾ ਏ, ਉਹ ਮਾਦੀ ਹਿੱਸ ਤੋਂ ਦੂਰ ਹੋਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਏ ਅਤੇ ਰੂਹ ਦੀਆਂ ਨਾਮੁਮਕਿਨ ਵਾਲੀਆਂ ਸ਼ੈਵਾਂ ਨੂੰ ਲੱਭ ਰਿਹਾ ਏ। ਜੇ ਇਮਾਨਦਾਰ ਏ ਤਾਂ ਉਹ ਇਮਾਨਦਾਰੀ ਨਾਲ ਹੀ ਸ਼ੁਰੂ ਕਰੇਗਾ ਅਤੇ ਹਰ ਦਿਨ ਠੀਕ ਪਾਸੇ ਹੀ ਜਾਵੇਗਾ ਜਦੋਂ ਤੀਕਰ ਅਖੀਰੀ ਉਹ ਖੁਸ਼ੀ ਦੇ ਨਾਲ ਆਪਣਾ ਸਫ਼ਰ ਪੂਰਾ ਨਹੀਂ ਕਰ ਲੈਂਦਾ। ਸੱਚਾਈ ਹਮੇਸ਼ਾ ਫਤਿਹਮੰਦ ਰਹੀ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਣ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਣਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਅਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।